ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਤੀਜਾ ਤਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਤਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵਹਿ ਪੀਵਤ ਰਹਿ ਸਦਾ ਸੁਖ ਹੋਈ ਰਹਾਉ ਸਤਗੁਰ ਭੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸਾਚ ਬੁਝਾਏ ਵਿਣ ਪਾਰਸੈ ਪੂਜ ਨਾ ਹੋਵੈ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਪਰਮੇਸ਼ਵਰ ਖੁਦ ਖੁਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਮਨੁੱਖਤਾ ਦੇ ਭਲੇ ਹਿੱਤ ਅਗੰਮੀ ਫੁਰਮਾਨ ਬਖਸ਼ਦੇ ਨੇ, ਉਹਦੀ ਵਿਚਾਰ ਆਪ ਸੰਗਤਾਂ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦੇ ਲਈ ਸ੍ਰੀ ਮੁਖਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਤੀਜਾ। तिस जन शांत सदा मत निश्चल जिसका अभिमान गवाए।
तन तन श्री गुरु अमरदास साहिब सच्चे पातशाह जी ये पावन फुरमान राग गुजरी विच प्रगट करते हैं। श्री गुरु ग्रंथ साहिब जी दे 491 अंग ते दर्ज है। गुरदेव इत्थे सानू समझाउंदे ने भी जो मन दे टिकन दी बात है, मन दी जो सहजता दी गल है, शांति दी गल है, जो मन दा निश्चल होना है, ये उन्हां जनां दा ही मन टिकिया है जिन्हां ते गुरु परमेश्वर दी नदरे नियामत होई है, जिन्हां दा अभिमान मैं मेरी हंगता ममता मिट गई। हुण जन लफ्ज वरत्या है संस्कृत विच दे अर्थ ने जो संत जन ने महापुरश ने, फारसी विच जन दा भाव हुंदा है सुहागण स्त्री। हुण इत्थे जिन्ने भी जग्यासु ने आपां सारे स्त्रियां रूप हाँ, प्रभु सब दा खसम है, जिन्ने खसम नूं रिझा लिया खुश कर लिया उन्हूं जन दे नाल संबोधित कीता है बाणी ने। मालक दे सारयां दे सिर दा वाहिगुरू ही है पर पाया नहीं है सब ने, जिन्हें वह खसम पाया वो जन बन गया। वो कहिंदे जन वाला मरातबा मन दा निश्चल होना जां इउं समझ लो मुक्ति हासिल करके इस सूक्ष्म शरीर दा परमात्मा दे चरणा विच टिक जाना, आवागमन दी जिहड़ी चाल है वह मिट जानी मन दी भटकना दे नाल नाल। कहिंदे इह मंजल उहनूं हासिल होई है जिन्हां अंदर अभिमान मिट गया, मैं मेरी मिट गई, जिथे तू तू रह गया। जिन्ना चिर अभिमान है, जिन्ना चिर मैं है मेरी है, वाहिगुरु किधरे नहीं मिलेगा, शांति शीतलता सहजता प्राप्त नहीं होवेगी, अडोलता हासिल नहीं होवेगी। जिस दिन मैं मिट जांदा है, मेरी मिट जांदा है, वाहिगुरु मिलता है। बाणी दा फुरमान है लोभ अभिमान बहुत अहंकारा तिसना अगन जलै संसारा, मरमर जन्मै पत गवाए अपनी बिरथा जन्म गवावणिया। हंकारी बंदे नूं अभिमानी बंदे नूं गुरु ग्रंथ साहिब कहिंदे ने रब नहीं मिलदा, रब ना मिलिया मुक्ति ना मिली, ना उहदा मन टिकिया, ना गुरु परमेश्वर दे चरणां विच अडोलता हासिल होई, वह आवागमन विच पै जांदा रीइनकारनेशन विच। हुण मन दा भांडा ते मैं नाल भरिया है, गुरु नानक साहिब किथे टिकण, परमात्मा किथे टिके, ये उत्थे ही टिकेगा जिथे मैं नहीं है, अभिमान नहीं है, हंकार नहीं है। वेखो हंकारी बंदा किसे नूं भी नहीं पाउंदा। आपां मजलस विच बैठीए कोई मैं ही करी जावे, मैं आ कीता मैं उह कीता, आपां कीदा गलों लै, तेनू ते होर कोई दिखदा ही नहीं गा। हुण कोई भी शरीक है आपां नूं अखां कढे ना अभिमान विच होवे, सूल ते चुभदा है अंदर भी इहदा कुछ करना पवेगा, पर हुण कर आपां कुछ नहीं सकदे क्योंकि अपनी इन्नी बुलंद हस्ती नहीं हुंदी भी सबो अपने अगे चुक जाण। तो बंदे दा शरीक होना बड़ा सौखा है, रब दा शरीक नहीं बनिया जा सकदा। जिहड़े बनदे ने अभिमान विच हुंदे ने ਉਹਨੂੰ ਧੋਣ ਚੁਕਾਉਣੀ ਆਉਂਦੀ ਹੈ, ਉਹਨੂੰ ਮਿਟਾਉਣਾ ਆਉਂਦਾ ਹੈ। ਜਿਵੇਂ ਤੁਹਾਨੂੰ ਕੋਈ ਸ਼ਰੀਕ ਨਹੀਂ ਪਾਉਂਦਾ ਕਿਉਂਕਿ ਉਹ ਬਰਾਬਰਤਾ ਕਰਦਾ ਹੈ, ਅੱਖਾਂ ਕੱਢਦਾ ਹੈ ਤੁਹਾਨੂੰ, ਰੱਬ ਨੂੰ ਵੀ ਇੱਦਾਂ ਸ਼ਰੀਕ ਨਹੀਂ ਪਾਉਂਦੇ, ਤੁਸੀਂ ਤਾਂ ਕੁਝ ਕਰ ਨਹੀਂ ਪਾਓਗੇ। ਨਰ ਚਾਹਤ ਕਸ਼ਿਓ ਰੋਹਰੇ ਕੀ ਔਰੇ ਪਈ, ਬੰਦਾ ਕੀ ਕਰ ਸਕਦਾ, ਕੁਝ ਵੀ ਨਹੀਂ। ਪਰ ਰੱਬ ਨੂੰ ਉਹਨਾਂ ਨੱਕਾਂ ਵਿੱਚ ਨੱਥਾਂ ਪਾਉਣੀਆਂ ਆਉਂਦੀਆਂ ਨੇ ਜਿਹੜੇ ਨਿਉਂਦੇ ਨਹੀਂ। ਬਾਣੀ ਚਾਹੁੰਦਾ ਨਾ ਤਿੰਨ ਨੱਕ ਨੱਥਾਂ ਪਾਏ, ਉਹਨੂੰ ਸਰੀਏ ਮਰੋੜਨੇ ਆਉਂਦੇ ਨੇ ਜਿਹੜੇ ਧੌਣ 'ਚ ਪਏ ਹੁੰਦੇ ਕਈਆਂ ਦੇ, ਵੀ ਅਸੀਂ ਨਹੀਂ ਚੁੱਕਦੇ। ਖੈਰ ਅਭਿਮਾਨੀ ਉਹਨੂੰ ਚੰਗਾ ਨਹੀਂ ਜੇ ਲੱਗਦਾ, ਸਾਰੇ ਔਗਣ ਬਖਸ਼ ਦੇਵੇਗਾ, ਮਾਨੀ ਅਭਿਮਾਨੀ ਨੂੰ ਨਹੀਂ ਬਖਸ਼ਦਾ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਭੂਕ ਸੁਣਾਵੈ, ਦੁਨੀਆਂ ਦੇ ਹਰ ਧਾਰਮਿਕ ਗ੍ਰੰਥ ਨੇ ਇਹੀ ਦਾਵਾ ਕੀਤਾ ਹੈ। ਰੱਬ ਨੂੰ ਹੰਕਾਰੀ ਨਹੀਂ ਪਾਉਂਦੇ, ਜਿੱਥੇ ਹੰਕਾਰ ਹੈ ਉੱਥੇ ਰੱਬ ਨਹੀਂ ਹੁੰਦਾ, ਜਿੱਥੇ ਨਿਮਰਤਾ ਹੈ ਉੱਥੇ ਵਾਹਿਗੁਰੂ ਹੈ, ਉੱਥੇ ਸ਼ਾਂਤੀ ਹੈ, ਉੱਥੇ ਸਹਿਜਤਾ ਹੈ। ਇੱਕ ਸ਼ਾਇਰ ਕਹਿੰਦਾ, ਸਦਾ ਹੈ ਸਰਫਰਾਜ਼ੀ ਖਾਕ ਸਾਰੀ ਕੋ ਜ਼ਮਾਨੇ ਮੇਂ, ਕਿ ਤਿਨਕਾ ਤੈਰਤਾ ਰਹਿਤਾ ਹੈ ਪੱਥਰ ਡੂਬ ਜਾਤਾ ਹੈ। ਡੁੱਬਦਾ ਜਦੋਂ ਵੀ ਹੈ ਪੱਥਰ ਹੀ ਡੁੱਬਿਆ ਹੈ, ਕੱਖ ਨਹੀਂ ਡੁੱਬਦਾ, ਉਹ ਹੌਲਾ ਹੈ ਹਲਕਾ ਹੈ। ਹੰਕਾਰੀ ਹੀ ਡੁੱਬੇਗਾ, ਜੋ ਸਿਨਿਮਰ ਹੈ ਨਿਮਰਤਾਵਾਨ ਹੈ ਉਹ ਕਦੇ ਨਹੀਂ ਡੁੱਬਦਾ। ਤੋ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਅਭਿਮਾਨ ਮਿਟਦਾ ਹੈ, ਅਭਿਮਾਨ ਮਿਟ ਜਾਵੇ ਤੇ ਵਾਹਿਗੁਰੂ ਮਿਲ ਜਾਂਦਾ ਹੈ। ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ, ਪਰਮਾਤਮਾ ਦੀ ਕਿਰਪਾ ਹੋਈ ਮਨ ਵਿੱਚ ਜਿਹੜਾ ਅਭਿਮਾਨ ਸੀ ਉਹਦੀ ਜਗ੍ਹਾ ਨਾਮ ਸਿਮਰਨ ਨੇ ਲੈ ਲਈ। ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ, ਫਿਰ ਜਿਹੜੇ ਸਿਨਿਮਰ ਹਸਤੀਆਂ ਨੇ ਇੱਥੇ ਵੀ ਮਾਣ ਹੈ, ਪਰਲੋਕ ਵਿੱਚ ਵੀ ਉਹਨਾਂ ਮਹਾਂਪੁਰਸ਼ਾਂ ਦਾ ਮਾਣ ਹੈ। ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਤਾਏ। ਕਹਿੰਦੇ ਜਿਹੜੇ ਸਿਨੇਮਰ ਨੇ ਸੰਸਾਰ ਸਾਗਰ ਤੋਂ ਤਰਦੇ ਨੇ, ਨਿਹਚਲ ਹੋ ਗਏ। ਉਹ ਪੈਂਡਾ ਸੀ ਨਾ ਜਿਹੜਾ ਦੌੜ ਭੱਜ ਸੀ, ਆਵਾਗਮਨ ਦੀ 84 ਲੱਖ ਜੂਨਾਂ ਦੀ, ਉਹ ਵੀ ਮਿਟ ਗਈ, ਮਨ ਦੀ ਭਟਕਣਾ ਤੇ ਮਿਟੀ ਹੈ। ਤੋ ਵਾਹਿਗੁਰੂ ਕਿਰਪਾ ਕਰੇ ਤੇ ਮੈਂ ਮੇਰੀ ਮਿਟਦੀ ਹੈ, ਫਿਰ ਨਿਹਚਲ ਪਦਵੀ ਪ੍ਰਾਪਤ ਹੁੰਦੀ ਹੈ।
ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ।
ਗੁਰਦੇਵ ਕਹਿੰਦੇ ਹੇ ਭਾਈ, ਉਹੀ ਰੱਬ ਦਾ ਪਿਆਰਾ ਨਿਰਮਲ ਪਦਵੀ ਤੇ ਪਹੁੰਚੇਗਾ ਜਿਹਨੇ ਗੁਰੂ ਵੱਲ ਮੁਖ ਕੀਤਾ, ਗੁਰਮਤ ਦਾ ਧਾਰਨੀ ਬਣਿਆ। ਗੁਰਮਤ ਦਾ ਧਾਰਨੀ ਬਣ ਕੇ ਉਹਨੇ ਬੁਝਾਰਤ ਬੁੱਝ ਲਈ ਹੈ। ਬੂਝ ਦਾ ਭਾਵ ਕੀ ਹੁੰਦਾ, ਉਹਨੂੰ ਬੋਧ ਹੋ ਗਿਆ, ਉਹਨੂੰ ਸਮਝ ਪੈ ਗਈ, ਉਹਨੂੰ ਪਰਮਾਰਥ ਦੇ ਰਸਤੇ ਦਾ ਪਤਾ ਲੱਗ ਗਿਆ, ਪਰਮਾਤਮਾ ਕਿਵੇਂ ਮਿਲਦਾ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਜਦੋਂ ਸਮਝ ਪੈ ਗਈ ਤੇ ਫਿਰ ਕਹਿੰਦੇ ਉਹ ਮੰਜ਼ਲੇ ਮਕਸੂਦ ਤੇ ਪਹੁੰਚੇਗਾ। ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪਤਾ ਲੱਗਿਆ ਹੈ ਵੀ ਪ੍ਰਭੂ ਦੇ ਗੀਤ ਗਾਇਆ ਹੀ ਉਹ ਮਿਲਦਾ ਹੈ, ਹਰੀ ਦੇ ਚਰਨਾਂ ਵਿੱਚ ਚਿੱਤ ਲਾਇਆ ਹੀ ਉਹ ਮਿਲਦਾ ਹੈ, ਜਿਹਨੂੰ ਯਾਦ ਕਰੀਏ ਉਹ ਪ੍ਰਾਪਤ ਹੋ ਜਾਂਦਾ ਹੈ, ਜਿਹਦੇ ਲਈ ਤੀਬਰ ਇੱਛਾ ਪੈਦਾ ਹੋ ਜਾਵੇ ਜ਼ਿਹਨ ਵਿੱਚ ਉਹ ਪ੍ਰਾਪਤ ਹੋ ਜਾਂਦਾ ਹੈ। ਬਿਨਾਂ ਆਵਾਜ਼ ਦਿੱਤਿਆਂ ਬਿਨਾਂ ਪ੍ਰੇਮ ਦੇ ਉਹ ਪ੍ਰਾਪਤ ਨਹੀਂ ਹੁੰਦਾ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਧਿਆ ਬਣਿਆ। ਅੱਛਾ, ਜਦੋਂ ਨਿਰਮਲ ਪ੍ਰਭੂ ਦਾ ਨਾਮ ਧਿਆਇਆ, ਗੁਰੂ ਦਾ ਸ਼ਬਦ ਲੈ ਕੇ ਬਚਨ ਲੈ ਕੇ, ਕਹਿੰਦੇ ਆਪਾਂ ਵੀ ਨਿਰਮਲ ਹੋ ਗਏ। ਤੇ ਜਦੋਂ ਨਿਰਮਲ ਹੋ ਗਏ, ਨਿਰਮਲ ਪ੍ਰਭੂ ਵਿੱਚ ਇੱਕਮਿਕ ਹੋਵਾਂਗੇ। ਪਾਣੀ ਵਿੱਚ ਪਾਣੀ ਮਿਲੇਗਾ, ਤੇਲ ਨਹੀਂ ਮਿਲਦਾ। ਸਾਡੇ ਵਿੱਚ ਮੈਲ ਹੈ ਵਿਕਾਰਾਂ ਦੀ, ਰੱਬ ਨਹੀਂ ਮਿਲਿਆ। ਜਿੱਦਣ ਨਾਮ ਦੀ ਅਗਨ ਨਾਲ ਮੈਲ ਸੜ ਗਈ, ਉਸ ਦਿਨ ਪਰਮਾਤਮਾ ਵਿੱਚ ਇੱਕਮਿਕ ਹੋ ਜਾਵਾਂਗੇ।
ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ।
ਬੰਦੇ ਨੂੰ ਇਹ ਬੜੀ ਭੈੜੀ ਆਦਤ ਹੈ, ਇੱਕ ਹੱਥ ਲੈਣਾ ਤੇ ਇੱਕ ਹੱਥ ਦੇਣਾ। ਦੁਨੀਆ ਨਾਲ ਸਾਂਝ ਇੱਦਾਂ ਦੀ ਹੈ, ਤੇਰੇ ਲਈ ਆਹ ਕਰੂੰਗਾ ਤੂੰ ਮੇਰੇ ਲਈ ਕੀ ਕਰੇਗਾ, ਉਹ ਰੱਬ ਨਾਲ ਵੀ ਇੱਦਾਂ ਦੀ ਸਾਂਝ ਪਾਈ ਹੋਈ ਹੈ। ਆਪਾਂ ਪੁੱਛ ਹੀ ਲਈਦਾ ਹੈ ਗੁਰੂ ਪਰਮੇਸ਼ਰ ਨੂੰ ਜੀ, ਨਾਮ ਤੇ ਜਪਾਂਗੇ, ਚਰਨੀ ਚਿੱਤ ਤੇ ਲਾਵਾਂਗੇ, ਸਾਨੂੰ ਕੀ ਮਿਲੇਗਾ। ਗੁਰਦੇਵ ਕਹਿੰਦੇ ਗੱਲ ਸੁਣ, ਹੇ ਅਚੇਤ ਮਨ, ਹੇ ਅਚੇਤ ਇਨਸਾਨ। ਅਚੇਤ ਆਉਂਦੇ ਨੇ ਮੂਰਖ ਨੂੰ, ਜੜ ਮਤ ਨੂੰ, ਜੋ ਚੇਤਨ ਨਹੀਂ ਹੈ, ਜਿਹਨੂੰ ਕੋਈ ਸੂਝ ਨਹੀਂ ਹੈ ਧਰਮ ਦੇ ਰਸਤੇ ਦੀ। ਕਹਿੰਦੇ ਹੇ ਗਾਫਲ ਮਨ, ਅਚੇਤ ਪੁਰਸ਼, ਪਰਮਾਤਮਾ ਨੂੰ ਚੇਤੇ ਕਰੇਗਾ ਨਾ, ਗੀਤ ਗਾਵੇਂਗਾ ਤੇ ਮਨ ਦੀ ਹਰ ਇੱਛਾ, ਹਰ ਚਾਹ, ਹਰ ਖੁਆਇਸ਼, ਹਰ ਚਾਹਨਾ ਪੂਰੀ ਹੋਵੇਗੀ, ਮਨ ਇੱਛਿਤ ਫਲ ਪ੍ਰਾਪਤ ਹੋ ਜਾਣਗੇ, ਤੈਨੂੰ ਸਭੋ ਫਲ ਮਿਲਣਗੇ। ਹੁਣ ਫਲ ਦੁਨਿਆਵੀ ਪਦਾਰਥ ਵੀ ਨੇ ਤੇ ਫਲ ਕਰਮ ਦਾ ਨਤੀਜਾ ਵੀ ਹੁੰਦਾ ਹੈ। ਨੇਕ ਫਲ ਮਿਲੇਗਾ ਕਰਮ ਦੇ ਨਤੀਜੇ ਵਜੋਂ, ਫਲ ਮੁਕਤੀ ਵੀ ਹੈ, ਕਈ ਅਰਥ ਨਿਕਲ ਆਉਂਦੇ ਨੇ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ। ਕਹਿੰਦੇ ਇੱਕ ਤੇ ਮਨ ਇੱਛਿਤ ਫਲ ਮਿਲਣਗੇ ਨਾਮ ਜਪਿਆਂ ਜੀਵਨ ਚੋਂ, ਦੂਸਰਾ ਸੋਗ ਮਿਟੇਗਾ, ਤੀਸਰਾ ਕਹਿੰਦੇ ਸੰਤਾਪ ਨਹੀਂ ਰਹੇਗਾ। ਸਮਕ ਤਪਣਾ, ਸੰਤਾਪ ਕੀ ਹੁੰਦਾ ਹੈ, ਕੋਈ ਇੱਛਾ ਜਾਗੀ, ਹੁਣ ਹੱਥ ਨਹੀਂ ਪਹੁੰਚਿਆ, ਪੂਰੀ ਨਹੀਂ ਹੋਈ ਇੱਛਾ, ਵੱਡੀ ਮੰਗ ਸੀ ਕੋਈ। ਬੰਦਾ ਤਪਦਾ ਰਹਿੰਦਾ ਹੈ, ਡਿਪਰੈਸ਼ਨ 'ਚ ਚਲਿਆ ਜਾਂਦਾ, ਸੋਚਦਾ ਰਹਿੰਦਾ ਹੈ ਮੈਂ ਪ੍ਰਾਪਤੀ ਚਾਹੁੰਦਾ ਸਾਂ, ਮੈਨੂੰ ਆਹ ਗੱਡੀ ਚਾਹੀਦੀ ਸੀ, ਐਡਾ ਮਹੱਲ ਚਾਹੀਦਾ ਸੀ, ਭੁੱਖੋਂ ਭੁੱਖੋਂ ਕਰਦਾ ਗੁਜ਼ਰ ਜਾਂਦਾ ਹੈ, ਜੋ ਹੁੰਦਾ ਉਹ ਵੀ ਨਹੀਂ ਭੋਗ ਪਾਉਂਦਾ। ਮਹਾਰਾਜ ਕਹਿੰਦੇ ਜਿਹੜਾ ਤਪਣਾ ਹੈ ਨਾ, ਐਸਾ ਰੱਜ ਬਖਸ਼ਦਾ ਹੈ ਵਾਹਿਗੁਰੂ ਦਾ ਨਾਮ, ਇਹ ਮਿਟ ਜਾਂਦਾ ਹੈ, ਸੰਤਾਪ ਨਹੀਂ ਰਹਿੰਦਾ ਜੀਵਨ ਵਿੱਚ, ਆਸਾ ਨਹੀਂ ਰਹਿੰਦੀ, ਮਨਸ਼ਾ ਨਹੀਂ ਰਹਿੰਦੀ, ਲਬਾਲਬ ਜ਼ਿਹਨ ਜਿਹੜਾ ਹੈ ਰੱਜਿਆ ਰਹਿੰਦਾ ਹੈ। ਤੋ ਸਭੋ ਫਲ ਮਨ ਇੱਛਿਤ ਪ੍ਰਾਪਤ ਹੁੰਦੇ ਨੇ, ਨੇਕ ਫਲ। ਇਹ ਨਾ ਸੋਚਿਓ ਵੀ ਮੈਲੀ ਇੱਛਾ ਵੀ ਪੂਰੀ ਹੋ ਜਾਵੇਗੀ, ਉਹਦੇ ਬੰਦੇ ਦੀ ਹੁਣ ਫਿਦਰਤ ਹੈ, ਕੋਈ ਵੀ ਚੰਗਾ ਨਹੀਂ ਲੱਗਦਾ ਇਹਨੂੰ, ਇੱਕ ਆਗੂ ਆਉਂਦਾ ਦੂਜੇ ਸਾਰੇ ਲੀਡਰ ਹੀ ਮਰ ਜਾਣ। ਆਪਣਾ ਵੀ ਸੁਭਾਅ ਹੈ ਵੀ ਗਵਾਂਢੀਆਂ ਦੇ ਪੱਲੇ ਕੁਝ ਨਾ ਰਵੇ, ਇਹਨਾਂ ਦੀ ਕੁੱਲੀ ਸੜ ਜਾਵੇ, ਪਿੰਡ ਵਿੱਚ ਮੈਂ ਹੀ ਰਹਿ ਜਾਵਾਂ, ਸਭ ਮਰ ਮੁੱਕ ਜਾਣ, ਇੱਦਾਂ ਦੀਆਂ ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ। ਸਿਧਾਂਤਿਕ ਧਰਮ ਦੇ ਹੇਤ ਵਾਲੀਆਂ ਨੇਕ ਨਾਮੀ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਜਿੱਥੇ ਸਰਬੱਤ ਦੀ ਬਾਤ ਚੱਲਦੀ ਹੈ ਉੱਥੇ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਕੇ ਭਲਾ ਹੀ ਮੰਗਦਾ ਹੈ। ਤੋ ਯਾਦ ਰੱਖਿਓ, ਤੁਹਾਡੀਆਂ ਨੇਕ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਨਾਮ ਜਪਿਆਂ। ਸੇਵ ਸੁਆਮੀ ਸਤਿਗੁਰ ਦਾਤਾ, ਮਨ ਬੰਛਤ ਫਲ ਪਾਈਐ, ਗੁਰੂ ਪਰਮੇਸ਼ਰ ਦੀ ਸੇਵਾ ਕੀਤਿਆਂ, ਗੁਰੂ ਨਾਨਕ ਸਾਹਿਬ ਨੂੰ ਧਿਆਇਆ, ਅਕਾਲ ਦੇ ਗੀਤ ਗਾਇਆਂ, ਹਰ ਇੱਛਾ ਪੂਰੀ ਹੁੰਦੀ ਹੈ। ਭਾਈ ਨੰਦ ਲਾਲ ਜੀ ਦੀ ਇੱਕ ਗਜ਼ਲ ਹੈ ਫਾਰਸੀ ਵਿੱਚ, ਕਹਿੰਦੇ ਗਦਾਏ ਕੂਏ ਤੋ ਬਾਦਸ਼ਾਹੇ ਹਰ ਦਉ ਸਰਾਸਤ ਅਸੀਰੇ ਖਤੇ ਤੁਰਾ ਹਾਜ਼ ਤੇ ਰਿਹਾਈ ਨੇਸਤ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਮਹਾਨ ਕਵੀ 52 ਚੋਂ ਇੱਕ ਭਾਈ ਨੰਦ ਲਾਲ ਕਹਿੰਦੇ ਜਿਹੜਾ ਗਦਾਏ ਹੈ ਨਾ, ਗਦਾ ਫਕੀਰ ਨੂੰ ਕਹਿੰਦੇ ਨੇ ਅਰਬੀ ਫਾਰਸੀ ਦੇ ਵਿੱਚ। ਐ ਪ੍ਰਭੂ ਤੇਰੇ ਦਰ ਦਾ ਮੰਗਤਾ, ਕੂਚਾ ਬਰਦਾਰ, ਝਾੜੂ ਬਰਦਾਰ, ਐ ਗੁਰੂ ਗੋਬਿੰਦ ਸਿੰਘ, ਐ ਅਕਾਲ ਪੁਰਖ, ਤੇਰੀ ਕਦਮ ਬੋਸੀ ਕਰਨ ਵਾਲਾ ਫਕੀਰ, ਐਸੀ ਕਿਰਪਾ ਹੈ ਉਹਦੇ ਤੇ, ਐਸੀ ਬਖਸ਼ਿਸ਼ ਹੈ ਉਹਦੇ ਤੇ, ਐਸਾ ਰਾਜ ਹੈ ਉਹਨੂੰ, ਐਸੀ ਝੋਲੀ ਮਨ ਤੇ ਤਨ ਦੀ ਤੂੰ ਭਰੀ ਹੈ ਉਹਦੀ, ਮਨ ਦੀ ਨਾਮ ਨਾਲ, ਤਨ ਦੀ ਪਦਾਰਥਾਂ ਨਾਲ, ऐसा नू राज बख्शिया है, यूं महसूस करता है भी दोहां लोकां दा राजा है। राजा लफ्ज आउंदा रजे हुए ली, ते जिन्ने तुसी राजे वेखोगे सारे भुखमरी विच ने, जिन्नी लुट राजे मचाउंदे ने कलयुग विच आपां वेख्या उन्नी लुट कोई मातड़ नहीं मचा सकता। जिड्डा वड्डा राजा उड्डा वड्डा शिकारी, उन्नी दौलत शौहरत वध लुटेगा। कलयुग दे राजिआं दे कुछ लक्षण ऐसे ने, नाम राजा है राज नहीं आया। भाई नंद लाल कहिंदे गुरु गोबिंद सिंह पातशाह तेरे दर दा भिखारी, वाहिगुरु दे दर दा मुरीद। अंदरों ऐसा राज है उन्हूं इउं जापदा है, इउं महसूस करदा है जिवें दोहां लोकां दा लोक परलोक दा राजा होवे। तो गुरु राज बख्श दिंदा है, मंगणा मुक जांदा है, सबो इशावां दी पूर्ति हो जांदी है। फिर उन्हूं दर दर ते नहीं मंगना पैंदा, सतगुर सेव सबै फल पाई, हर मन इच्छित फल उन्हूं प्राप्त हो जांदा है। बाय सर्विंग द ट्रू गुरु ऑल रिवार्ड्स आर ऑब्टेन। जेड़ा गुरु नानक अकाल पुरख दे गीत गावेगा उहदे मन इच्छित फल मिलणगे। तो कहिंदे अचेत मन चेते कर गुरु परमेश्वर नूं, तेरी इच्छा पूरी हो जावे, तेरी झोली भर जावे।
गुर प्रसादी हर रस पावै, पीवत रहै सदा सुख होई।
गुरां दे चरणी लग, गुरु दा प्रसाद गुरु दी कृपा हासिल कर। ते फिर आंदे ने जदों गुरां ने तैनू वाहिगुरु दा अपने निर्गुण दा नाम बख्शिया, एक दिन कृपा दे नाल तू जपिया, हौली हौली लगन लगदी गई, नाम चों रस आउण लग पिया। दुनिया दा कोई भी तुसी पदार्थ छको, रंचक मात्र रस है, फिर मिट जांदा है। नाम दा रस सदीवी सुख बख्शदा है। सार तत्व दी जिहड़ी प्राप्ति है सदीवी सुख बख्शदी है। परमात्मा की प्राप्ति नालों वड्डा कोई सुख नहीं। चरित्रां बारे जानते हो ना, बहुत किंतु परंतु उठदा है। त्रया चरित्र दसम बाणी दे विच एक रचना है, दसम ग्रंथ अंदर खालसे नूं मनुखता नूं काम वासना की मार तो सुचेत करन लई गुरु गोबिंद सिंह पातशाह ने वो काव्य रचना की। बहुत तकलीफ हुंदी कईयां नूं, ओ हो गुरु साहिब काम बारे किवें लिख गए। बंदा मैला है इसे लई पढ़दा है, वस्त्र तां ही पहनदे आ ना आपां एक दूजे की मैली नज़र तो बचन लई। ये आपां भी जानदे आ भी जदों आगाज होया इस्त्री मर्द दा वाहिगुरु दे हुक्म विच, उदों ते ना वस्त्र ही सन, उदों ते पेड़ पौधे सन, पत्तियां नाल ही गुजारा सी, मैल भी नहीं सी। उदों हौली हौली विकार वधे गए, मैल वधी गई। आ जिहड़े बजुर्ग बैठे ने अपने समय च ही वेख लैण, मैल बहुत घट सी लोकां विच विकारां दी। वैस्टर्न वर्ल्ड ने मैल वधा दित्ती, ये टीवी ये नाटक चातक। उह सानू सब कुछ काम दे विषय ते मैला ही जापदा है, नज़र है ना आपो अपनी। हुण किधरे कोई माई अपने बच्चे नूं दुध चंगा रही है छाती नाल ला के, कामी नूं ते इहदे विच वी मैल लगेगी। रब दे प्यारे नूं जापेगा कैसी खेड परमात्मा ने रची है। बाणी चाहुंदा ना बच्चा पैदा हुंदा ते परमात्मा नाल ही उहदे भोजन दा प्रबंध कर दिंदा, माई दीआं छातियां दुध दिंदियां ने। पहलां ते दुध नहीं सी। रामैया के गुण चेत प्राणी, कमन मूल ते कमन दृष्टानी, जिन तू साज सवार सिगारिया, गर्भ अगन मह जिन्हें उभारिया, बार व्यवस्था तुझे प्यारा, दूध दुध का प्रबंध किया उन्हें। हुण कामुक नजर है इहदे च मैल लगेगी। मैं सोचता हुन्ना भी जे काम दे विषय ते गल करनी इन्नी माड़ी है, त्रया चरित्र बहुत बुरे लगते ने, ते तुसी सारे ही काम चों पैदा हुए हो, जिन्हू बहुत ही नफरत है काम नाल, पहला दे फा लै लवे खां पखे नाल रसा पा के, क्योंकि पैदा ही इस गंदगी चों होया। फिर
ਕਾਮ ਵਾਸ਼ਨਾ ਨਾ ਹੁੰਦੀ ਦੁਨੀਆਂ ਤੇ, ਨਾ ਕੋਈ ਗੁਰੂ ਆਉਂਦਾ, ਨਾ ਕੋਈ ਪੀਰ ਆਉਂਦਾ। ਤੇ ਫਿਰ ਇਹਨਾਂ ਦੇ ਬੱਚੇ ਬਾਇਓਲੋਜੀ ਦੀ ਕਲਾਸ ਵਿੱਚ ਜਦੋਂ ਜਾਂਦੇ ਨੇ ਸਕੂਲ ਕਾਲਜ, ਉੱਥੇ ਵੀ ਤੇ ਅੰਗ ਦਰਸਾਏ ਜਾਂਦੇ ਨੇ ਨਾ, ਬੋਰਡ ਦੇ ਉੱਤੇ ਸਾਰਾ ਕੁਛ ਵਗਿਆ ਹੁੰਦਾ ਹੈ। ਤੋ ਗੁਰੂ ਪਰਮੇਸ਼ਰ ਸਾਡੇ ਮਾਤਾ ਪਿਤਾ ਨੇ, ਸਾਨੂੰ ਸੁਚੇਤ ਕਰਦੇ ਨੇ ਵੀ ਕਾਮ ਦੀ ਮਾਰ ਸਭ ਤੋਂ ਭਿਅੰਕਰ ਹੈ। ਖਾਲਸੇ ਨੇ ਰਾਜ ਕਰਨਾ ਹੈ, ਤੇ ਰਾਜੇ ਲੋਕ ਕੀ ਕਰਦੇ ਸਨ, ਜਦੋਂ ਦੂਸਰੇ ਦੇਸ਼ ਨੂੰ ਜਿੱਤਣਾ ਤੇ ਉੱਥੋਂ ਦੀ ਪ੍ਰੋਪਰਟੀ ਆਪਣੇ ਹਸਤ ਵਿੱਚ ਲੈਣੀ, ਔਰਤਾਂ ਨੂੰ ਵੀ ਪ੍ਰੋਪਰਟੀ ਸਮਝਿਆ ਜਾਂਦਾ ਸੀ, ਉਹਨਾਂ ਦੀ ਪੱਤ ਲੁੱਟੀ ਜਾਂਦੀ ਸੀ। ਗੁਰਦੇਵ ਕਹਿੰਦੇ ਨਾ, ਮੇਰਾ ਖਾਲਸਾ ਉਹਨਾਂ ਰਾਜਿਆਂ ਵਰਗੇ ਕੁਕਰਮ ਨਹੀਂ ਕਰੇਗਾ ਜਿਹੜੇ ਪਹਿਲਾਂ ਕਰ ਗਏ ਨੇ। ਮੇਰਾ ਖਾਲਸਾ ਹਲੇਮੀ ਰਾਜ ਕਰੇਗਾ, ਸਾਰਿਆਂ ਨਾਲ ਪ੍ਰੇਮ ਕਰੇਗਾ, ਧੱਕੋ ਜ਼ੋਰੀ ਨਹੀਂ ਕਰੇਗਾ। ਇਸੇ ਕਰਕੇ ਤੇ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ ਵੀ ਜਦੋਂ ਅਬਦਾਲੀ ਨੇ ਗਜ਼ਨੀ ਤੋਂ ਚੱਲ ਕੇ ਹਿੰਦੁਸਤਾਨ ਦੀ ਦੌਲਤ ਸ਼ੌਹਰਤ ਲੁੱਟੀ, ਪੱਤ ਲੁੱਟੀ, ਧੀਆਂ ਭੈਣਾਂ ਸਨਾਤਨੀਆਂ ਦੀਆਂ ਬੰਦੀ ਬਣਾ ਕੇ ਲੈ ਕੇ ਚੱਲਿਆ, 12 ਮਿਸਲਾਂ ਦੇ ਸੂਰਿਆਂ ਨੇ ਗੁਰੇਲਾ ਵੌਰ ਲੜੀ, ਧੀਆਂ ਭੈਣਾਂ ਛੁਡਵਾ ਕੇ ਘਰੋ ਘਰ ਪਹੁੰਚਾਈਆਂ, ਹੱਕ ਨਹੀਂ ਜਿਤਾਇਆ ਵੀ ਅਸੀਂ ਔਰਤਾਂ ਛੁਡਵਾਈਆਂ ਨੇ, ਸਾਡੀ ਪ੍ਰੋਪਰਟੀ ਹੈ, ਅਸੀਂ ਪੱਤ ਲੁੱਟਾਂਗੇ ਜਾਂ ਇਹਨਾਂ ਦੇ ਨਾਲ ਵਿਆਹ ਕਰ ਲਵਾਂਗੇ। ਨਾ, ਖਾਲਸੇ ਦਾ ਸੁਭਾਅ ਇੱਦਾਂ ਦਾ ਨਹੀਂ ਹੈ। ਆਂਦੇ ਜੀ ਚਰਿੱਤਰਾਂ ਵਿੱਚ ਨਾ ਲਿਖਿਆ ਹੈ ਜੀ, ਨਸ਼ਾ ਕਰਕੇ ਕਾਮ ਵਾਸ਼ਨਾ ਵਿੱਚ ਗਲਤਾਨ ਰਹੇ। ਹੁਣ ਕੀ ਸਿੱਖ ਨਸ਼ਾ ਕਰਕੇ ਕਾਮ ਵਾਸ਼ਨਾ ਵਿੱਚ ਗਲਤਾਨ ਹੋ ਜਾਵੇ? ਏਡੀ ਅਲਪ ਬੁੱਧੀ ਹੈ ਲੋਕਾਂ ਦੀ। ਅਖਬਾਰ ਵਿੱਚ ਖਬਰ ਆਉਂਦੀ ਹੈ ਰੇਪ ਦੇ ਰਿਕਾਰਡਿੰਗ, ਹੁਣ ਉਹਦਾ ਮਤਲਬ ਇਹ ਹੈ ਵੀ ਲੋਕ ਰੇਪ ਕਰਨ, ਮਾੜੇ ਕਰਮ ਕਰਨ? ਤੁਹਾਨੂੰ ਸੁਚੇਤ ਕੀਤਾ ਗਿਆ ਹੈ ਵੀ ਗਲਤ ਕਰਮ ਨਹੀਂ ਕਰਨਾ। ਮੈਂ ਚੱਲਿਆ ਹਾਂ, ਪਰਮਾਤਮਾ ਦੀ ਪ੍ਰਾਪਤੀ ਦਾ ਰਸ ਸਭ ਤੋਂ ਵਧੇਰੇ ਹੈ। ਚਰਿੱਤਰ ਪਤਾ ਕੀ ਦਰਸਾਉਂਦੇ ਨੇ? ਦੁਨੀਆਂ ਤੇ ਤਿੰਨ ਤਰ੍ਹਾਂ ਦੇ ਰਸ ਨੇ। 99% ਦੁਨੀਆਂ ਸਰੀਰ ਤੋਂ, ਸਰੀਰ ਤਾਂ ਹੀ ਰਸ ਲੈਂਦੀ ਹੈ, ਇੱਦਾਂ ਹੀ ਹੈ ਨਾ, ਜਿੰਨਾ ਮਰਜ਼ੀ ਤੁਸੀਂ ਪਰਦਾ ਰੱਖ ਲਓ, ਇਹੀ ਕੁਝ ਹੈ ਦੁਨੀਆਂ ਤੇ। ਹੁਣ ਸਰੀਰ ਤੋਂ, ਸਰੀਰ ਤਾਂ ਹੀ ਜਿਹੜਾ ਰਸ ਹੈ, ਰੰਚਕ ਮਾਤਰ ਸਮੇਂ ਦਾ ਹੈ। ਜਦੋਂ ਲੋਕ ਜਿਹੜੇ ਸਨ ਇਸ ਰਸ ਤੋਂ ਨਹੀਂ ਸਨ ਰੱਜਦੇ, ਤੋ ਚਰਿੱਤਰਾਂ ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮਝਾਉਂਦੇ ਨੇ, ਲੋਕ ਨਸ਼ਾ ਕਰਦੇ ਸਨ, ਇਹ ਰਾਜੇ ਲੋਕ, ਔਰ ਨਸ਼ਾ ਕਰਕੇ, ਚਾਹੇ ਉਹ ਫੀਮ ਹੈ, ਭੰਗ ਹੈ, ਪੋਸਤ ਹੈ, ਜੋ ਕੁਝ ਵੀ ਹੈ, ਇਸ ਰਸ ਨੂੰ ਵਧੇਰੇ ਮੰਨਣਾ ਚਾਹੁੰਦੇ ਸਨ ਤੇ ਸਰੀਰ ਦਾ ਨਾਸ਼ ਮਾਰ ਲੈਂਦੇ ਸਨ। ਇਹਨਾਂ ਦੇ ਰਾਜ ਭਾਗ ਖੁੱਸ ਜਾਂਦੇ ਸਨ। ਅਯਾਸ਼ ਬੰਦੇ ਦਾ ਰਾਜ ਭਾਗ ਸਦੀ ਵੀ ਕਿੱਥੇ ਰਹਿੰਦਾ ਹੈ? ਹੁਣ ਉਹਦੇ ਤੋਂ ਸੈਂਕੜੇ ਗੁਣਾ ਵੱਧ ਰਸ ਹੈ ਪ੍ਰਭੂ ਦੀ ਬੰਦਗੀ ਦਾ, ਸਰੀਰ ਦੇ ਰਸ ਤੋਂ। ਉਹ ਬੜੇ ਥੋੜੇ ਨੇ ਜਿਨ੍ਹਾਂ ਨੂੰ ਉਹ ਰਸ ਆਇਆ। ਉਹਦੇ ਨਾਲੋਂ ਵੀ ਸੈਂਕੜੇ ਗੁਣਾ ਵੱਧ ਰਸ ਹੈ ਪ੍ਰਭੂ ਦੀ ਪ੍ਰਾਪਤੀ ਦਾ। ਉਹ ਤੇ ਬਹੁਤੇ ਹੀ ਥੋੜੇ ਨੇ ਦੁਨੀਆਂ ਤੇ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹੇ ਚੀਤ। ਤੋ ਜਿੱਥੇ ਤਕਰੀਬਨ ਸਾਰੀ ਬਾਣੀ ਸਮਾਧੀ ਦੇ ਰਸ ਬਾਰੇ, ਪ੍ਰਭੂ ਦੀ ਪ੍ਰਾਪਤੀ ਦੇ ਰਸ ਬਾਰੇ ਸਮਝਾਉਂਦੀ ਹੈ, ਉੱਥੇ ਕੁਝ ਰਚਨਾਵਾਂ ਜਿਵੇਂ ਤ੍ਰਿਆ ਚਰਿੱਤਰ ਨੇ, ਇਹ ਕਾਮ ਰਸ ਦੇ ਰਿਗਾਰਡਿੰਗ ਚਾਨਣਾ ਸਾਨੂੰ ਪਾਉਂਦੇ ਨੇ ਵੀ ਕਿਵੇਂ ਰਾਜੇ ਲੋਕ ਨਸ਼ਾ ਕਰਕੇ ਆਪਣੇ ਸਰੀਰ ਦਾ ਨਾਸ਼ ਮਾਰ ਲੈਂਦੇ ਸਨ, ਰਾਜ ਭਾਗ ਗਵਾ ਲੈਂਦੇ ਸਨ ਤੇ ਬੇਪਤੀ ਹੁੰਦੀ ਸੀ ਦੁਨੀਆਂ ਤੇ। ਮੇਰਾ ਖਾਲਸਾ ਇਸ ਟੋਏ ਵਿੱਚ ਨਹੀਂ ਡਿੱਗੇਗਾ। ਜਿਹੜਾ ਸਰੀਰ ਦਾ ਰਸ ਹੈ, ਕੇਵਲ ਆਪਣੀ ਇਸਤਰੀ ਦੇ ਨਾਲ ਗ੍ਰਸਤ ਮਾਰਗ ਵਿੱਚ ਲਾਵਾਂ ਲੈ ਕੇ ਹੀ ਮੰਨਣਾ ਹੈ। ਬਾਣੀ ਚਾਹੁੰਦਾ ਨਾ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ, ਪਿਆਰ ਐਸਾ ਚਾਹੀਦਾ ਹੈ ਵੇਖਣ ਨੂੰ ਮੂਰਤਾਂ ਦੋ ਤੇ ਜੋਤ ਇੱਕ ਹੋਵੇ। ਇਹ ਗ੍ਰਸਤ ਦਾ ਪ੍ਰੇਮ ਹੈ। ਇਹ ਦੋ ਕੰਢੇ ਨੇ, ਜੇ ਨਦੀ ਕੰਢਿਆਂ ਚੋਂ ਉਛਲ ਜਾਵੇ ਨਾ, ਨੁਕਸਾਨ ਕਰਦੀ ਹੈ। ਤੋ ਗ੍ਰਸਤ ਤੋਂ ਬਾਹਰ ਨਹੀਂ ਜਾਣਾ, ਇਹ ਹੁਕਮ ਸੀ। ਆ ਤੁਸੀਂ ਵੇਖੋ, ਇਲੈਕਟ੍ਰੀਸਿਟੀ ਰਨ ਕਰਦੀ ਹੈ ਤਾਰਾਂ ਦੇ ਵਿੱਚ, ਮਾੜੀ ਦੀ ਤਾਰ ਛਿੱਲੀ ਜਾਵੇ ਤਾਂ ਕਿੰਨੀ ਤਬਾਹੀ ਮਚਾਉਂਦੀ ਹੈ ਬਿਜਲੀ। ਦਾਇਰੇ 'ਚ ਰਹਿਣਾ, ਸਿਧਾਂਤ ਵਿੱਚ ਰਹਿਣਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰੂ ਪਰਮੇਸ਼ਰ ਮਾਤਾ ਪਿਤਾ ਨੇ, ਉਹ ਸਾਨੂੰ ਸਮਝਾਉਂਦੇ ਨੇ। ਤੋ ਅਸੀਂ ਮੈਲੇ ਹਾਂ, ਇਸ ਕਰਕੇ ਓਪਨਲੀ ਇਹ ਗੱਲਾਂ ਨਹੀਂ ਕਰ ਸਕਦੇ। ਤੋ ਐਸੀਆਂ ਰਚਨਾਵਾਂ ਲੋਕ ਘਰ ਬੈਠ ਕੇ ਪੜ੍ਹ ਲੈਂਦੇ ਸਨ। ਕਈ ਆਖਣਗੇ, ਬਾਬਾ ਜੀ ਕਥਾ ਕਰੋ ਖਾਂ ਚਰਿੱਤਰਾਂ ਦੀ। ਹੋ ਸਕਦੀ ਹੈ ਅੰਤਰੀ ਵਰਥ ਤੇਰਾ ਮਾਧਾ ਹੈ ਤੇ ਹੋ ਸਕਦੀ ਹੈ, ਕੋਈ ਔਖੀ ਗੱਲ ਨਹੀਂ, ਬਹੁਤ ਵਾਕਸ਼ਲ ਹੁੰਦਾ ਹੈ ਵਿਦਵਾਨ ਲੋਕਾਂ ਕੋਲ, ਕੋਈ ਔਖਾ ਕੰਮ ਨਹੀਂ ਹੈ। ਪਰ ਅਸੀਂ ਲੋਕਾਂ ਦੇ ਅੰਦਰ ਮੈਲ ਇੰਨੀ ਹੈ, ਇਸ ਵਿਸ਼ੇ ਨੂੰ ਅਸੀਂ ਫੋਲਣਾ ਨਹੀਂ ਚਾਹੁੰਦੇ। ਹੋਇਆ ਕੀ ਕਰਦਾ ਹੈ, ਆਮ ਹੀ ਜਦੋਂ ਧੀ ਪੁੱਤ ਜਵਾਨ ਹੁੰਦਾ ਹੈ, ਪਿਓ ਪੁੱਤ ਨੂੰ ਸਮਝਾ ਲੈਂਦਾ ਅਤੇ ਮਾਂ ਧੀ ਨੂੰ ਸਮਝਾ ਲੈਂਦੀ ਸੀ, ਧੀਏ ਪਿਓ ਦੀ ਪਗੜੀ ਦਾ ਮੇਰੀ ਚੁੰਨੀ ਦਾ ਖਿਆਲ ਰੱਖੀਂ, ਇਹ ਜਿਹੜਾ ਮਾਰਗ ਹੈ ਗ੍ਰਿਸਤ ਤੋਂ ਬਾਅਦਾਂ ਸ਼ੁਰੂ ਹੁੰਦਾ, ਪ੍ਰੇਮ ਦਾ ਪਹਿਲਾਂ ਨਹੀਂ। ਤੋ ਇੱਦਾਂ ਗੁਰੂ ਪਰਮੇਸ਼ਰ ਸਮਝਾਉਂਦੇ ਨੇ। ਰਹੀ ਅਲਫਾਜ਼ਾਂ ਦੀ ਗੱਲ, ਗੁਰੂ ਪਰਮੇਸ਼ਰ ਕਾਇਨਾਤ ਦਾ ਮਾਲਕ ਹੈ, ਰਚਨਾ ਕਰਨ ਵਾਲਾ ਹੈ, ਇਹ ਅਲਫਾਜ਼ ਸਾਡੇ ਲਈ ਕੋਈ ਮੈਲਾ ਹੋ ਸਕਦਾ ਰਚਨਾ ਦਾ? ਗੁਰੂ ਦੀ ਰਚਨਾ ਇਹ ਅਗੰਮੀ ਹੈ, ਉਹਦੇ ਲਈ ਕੁਝ ਮੈਲਾ ਨਹੀਂ, ਕੁਝ ਉੱਜਲ ਨਹੀਂ, ਸਭ ਉਹਦੇ ਹੀ ਬਣਾਏ ਨੇ। ਫਿਰ ਕਹਿ ਦੇਵਾਂ, ਜੇ ਕਾਮ ਬਹੁਤਾ ਮੈਲਾ ਲੱਗਦਾ ਹੈ ਨਾ, ਤੇ ਸਾਰੇ ਹੀ ਕਾਮ ਚੋਂ ਪੈਦਾ ਹੋਏ, ਉਹ ਕਿੱਥੇ ਜਾਣਾ ਜੇ ਤੁਸੀਂ? ਆਪੋ ਆਪਣਾ ਤਰੀਕਾ ਹੁੰਦਾ ਵੈਸੇ ਜਵਾਬ ਦੇਣ ਦਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਾ ਨਾਨਕ ਨਿਵਾਸ ਬੈਠੇ, ਇੱਕ ਕੁਤਰਕ ਕਰਨ ਵਾਲਾ ਸਾਡਾ ਵੀਰ ਆਇਆ, ਪ੍ਰੋਫੈਸਰ ਸੀ, ਕਹਿੰਦਾ ਸੰਤ ਜੀ ਤੁਹਾਡਾ ਤ੍ਰਿਆ ਚਰਿੱਤਰਾਂ ਬਾਰੇ ਕੀ ਸਵਾਲ ਹੈ? ਸੰਤ ਕਹਿੰਦੇ ਕੋਈ ਨਹੀਂ, ਸਾਨੂੰ ਤੇ ਸ਼ੰਕਾ ਹੀ ਨਹੀਂ। ਕਹਿੰਦਾ ਫਿਰ ਮੈਨੂੰ ਤੇ ਸਵਾਲ ਨੇ, ਜਵਾਬ ਦਿਓਗੇ? ਕੀ ਸੋਚਦੇ ਹੋ ਇਹ ਤ੍ਰਿਆ ਚਰਿੱਤਰ ਜਿਹੜੀ ਰਚਨਾ ਹੈ, ਇਹਦੇ ਤੇ ਕਈ ਸ਼ੰਕੇ ਨੇ ਕਿੰਤੂ ਪਰੰਤੂ ਨੇ, ਵੀ ਗੁਰਦੇਵ ਐਸੀ ਕਾਮ ਬਾਬਤ ਸਿੱਖਿਆ ਕਿਉਂ ਦਿੰਦੇ ਨੇ? ਤੇ ਸੰਤਾਂ ਨੇ ਜਵਾਬ ਜਿਹੜਾ ਦਿੱਤਾ ਨਾ, ਉਹਨਾਂ ਨੂੰ ਪਤਾ ਸੀ ਵੀ ਇਹਨੇ ਮੰਨਣਾ ਤੇ ਹੈ ਨਹੀਂ। ਕਈਆਂ ਦੀ ਆਦਤ ਹੁੰਦੀ ਮੈਂ ਨਾ ਮੰਨੂੰ, ਜਦੋਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਹੋ ਤੇ ਉਹਨਾਂ ਬੰਦੇ ਦੀ ਕੀ ਮੰਨਣੀ ਹੈ, ਸਾਧੂ ਦੀ ਕੀ ਮੰਨਣੀ ਹੈ? ਸੰਤ ਕਹਿੰਦੇ ਤੈਨੂੰ ਇੱਕ ਅਲਫਾਜ਼ ਵਿੱਚ ਜਵਾਬ ਦੇ ਦਿੰਦਾ ਹੈ, ਤੇਰੇ ਪਿਤਾ ਜੀ ਨੇ ਤੇਰੇ ਮਾਤਾ ਜੀ ਨਾਲ ਜੇ ਚਰਿੱਤਰ ਨਾ ਖੇਡਿਆ ਹੁੰਦਾ ਤੇ ਤੂੰ ਪੈਦਾ ਨਾ ਹੁੰਦਾ, ਤੂੰ ਸਵਾਲ ਨਾ ਕਰਦਾ। ਚਰਿੱਤਰਾਂ ਤੋਂ ਹੀ ਤੇ ਸਾਰੀ ਦੁਨੀਆ ਪੈਦਾ ਹੋਈ ਹੈ, ਚਰਿੱਤਰਾਂ ਤੋਂ ਹੀ ਤੇ ਸਾਧੂ ਸੰਤ ਮਹਾਂਪੁਰਸ਼ ਪੈਦਾ ਹੋਏ ਨੇ। ਕਾਮ ਮਿਟਦਾ ਨਹੀਂ ਹੈ ਭਾਈ ਜੀ, ਚਰਿੱਤਰ ਸਮਝਾਉਂਦੇ ਨੇ, ਕਾਬੂ 'ਚ ਰੱਖਣਾ ਪੈਂਦਾ ਹੈ, ਤੇ ਜਿਹੜਾ ਇਸ ਨੂੰ ਕਾਬੂ ਵਿੱਚ ਕਰ ਗਿਆ ਉਹਦਾ ਜੀਵਨ ਸਫਲਾ, ਤੇ ਜਿਹੜਾ ਕਾਬੂ ਤੋਂ ਬਾਹਰ ਕਰ ਬੈਠਾ ਹੈ ਉਹਦੀ ਰਾਵਣ ਵਾਲੀ ਬੇਪਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕੈਸੀ ਦੁਰਦਸ਼ਾ ਹੋਈ, ਕਿੱਡਾ ਮਹਾਨ ਸੂਰਮਾ ਚਤੁਰ ਗਿਆਨੀ ਸੀ, ਪਰ ਨਾਰੀ ਕੇ ਭਜੇ ਸੀਸ ਦਸ ਸੀਸ ਗਵਾਇਓ, ਪਰ ਇਸਤਰੀ ਦਾ ਸੰਗ ਕੀਤਾ ਗ੍ਰਸਤ ਤੋਂ ਬਾਹਰ ਹੋ ਕੇ। ਕਹਿੰਦੇ ਵੇਖੋ ਸਿਰ ਜਾਂਦੇ ਰਹੇ, ਦੁਨੀਆਂ ਤੋਂ ਵਜੂਦ ਮਿਟ ਗਿਆ, ਲੋਕ ਬੁਰਾ ਅੱਜ ਕਹਿੰਦੇ ਨੇ ਉਸਨੂੰ, ਬਾਣੀ ਵੀ ਆਉਂਦੀ ਨਾ, ਮੂਰਖ ਰਾਵਣ ਕਿਆ ਲੈ ਗਿਆ। ਹੁਣ ਮਹਾਂਗਿਆਨੀ ਹੈ, ਗਿਆਨ ਦਾ ਦੀਵਾ ਹੈ, ਫਿਰ ਮਾਤਾ ਸੀਤਾ ਨੂੰ ਉਠਾ ਲਿਆ। ਮਹਾਂਗਿਆਨੀ ਹੈ, ਆਪਣੇ ਘਰ ਦੀ ਨਾਰ ਦਾ ਸੰਗ ਕਰਦਾ ਰਿਹਾ, ਆਪਣੇ ਭਾਈ ਦੀ ਔਰਤ ਦੇ ਸੰਗ ਵੱਲ ਗਲਤਾਨ ਹੋ ਗਿਆ। ਮੂਰਖ ਕਿਉਂ ਆਖਿਆ ਬਾਣੀ ਨੇ? ਇੱਕ ਗਿਆਨੀ ਬੰਦਾ ਦੀਵਾ ਹੱਥ 'ਚ ਲੈ ਕੇ ਟੋਏ 'ਚ ਡਿੱਗੇ ਤੇ ਵੱਡੀ ਮੂਰਖਤਾ ਹੈ, ਅਣਜਾਣ ਬੰਦਾ ਤੇ ਡਿੱਗ ਸਕਦਾ ਹੈ। ਖੈਰ, ਬੜੇ ਰਸ ਨੇ ਦੁਨੀਆਂ 'ਤੇ, ਲੋਕ ਸਰੀਰਾਂ ਦੇ ਰਸ ਵਿੱਚ ਗਲਤਾਨ ਨੇ, ਸਭ ਤੋਂ ਵੱਧ ਕੇ ਨਾਮ ਦਾ ਰਸ ਹੈ। ਵਾਹਿਗੁਰੂ ਦਾ ਜੋ ਨਾਮ ਹੈ, ਸਮਾਧੀ ਦਾ ਰਸ ਹੈ, ਵਾਹਿਗੁਰੂ ਦੀ ਪ੍ਰਾਪਤੀ ਦਾ ਰਸ ਹੈ। ਤੋ ਗੁਰਦੇਵ ਕਹਿੰਦੇ ਨੇ, ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਤੇਰੇ ਤੇ ਨਦਰੇ ਨਿਆਮਤ ਕਰਨਗੇ, ਪ੍ਰਭੂ ਦੇ ਚਰਨਾਂ ਵਿੱਚ ਤੇਰਾ ਚਿੱਤ ਜੁੜੇਗਾ। ਇੱਕ ਦਿਨ ਐਸਾ ਨਾਮ ਦਾ ਰਸ ਆਵੇਗਾ, ਫਿਰ ਸਰੀਰ ਦਾ ਰਸ, ਮਾਇਆ ਦਾ ਰਸ, ਰੁਤਬੇ ਦਾ ਰਸ, ਜਾਤ ਦਾ ਰਸ, ਇਹ ਸਾਰੇ ਹੀ ਰਸ ਮਿਟ ਜਾਣਗੇ।
ਰਹਾਓ ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ।
ਪਾਰਸ ਕੀ ਹੁੰਦਾ ਹੈ? ਆਮ ਇਹ ਪ੍ਰਚਲਿਤ ਹੈ ਵੀ ਇੱਕ ਪ੍ਰਕਾਰ ਦਾ ਅਮੋਲਕ ਪੱਥਰ ਹੈ ਜਿਹੜਾ ਤਾਂਬੇ ਨੂੰ, ਲੋਹੇ ਨੂੰ, ਐਸੀਆਂ ਧਾਤਾਂ ਨੂੰ ਲੱਗ ਜਾਵੇ ਤੇ ਸੋਨਾ ਕਰ ਦਿੰਦਾ ਹੈ। ਇੰਗਲਿਸ਼ ਦੇ ਵਿੱਚ ਫਿਲੋਸਫਰਸ ਸਟੋਨ ਆਉਂਦੇ ਨੇ ਇਹਨੂੰ। ਕਹਿੰਦੇ ਗੁਰੂ ਪਰਮੇਸ਼ਰ ਪਾਰਸ ਨੇ, ਤੇ ਜਿਹੜਾ ਉਹਨਾਂ ਦੇ ਚਰਨੀ ਲੱਗਦਾ ਹੈ ਉਹ ਪਾਰਸ ਹੋ ਜਾਂਦਾ ਹੈ, ਉਹਨਾਂ ਦਾ ਰੂਪ ਹੋ ਜਾਂਦਾ। ਜਿਹੜੀ ਨਦੀ ਸਾਗਰ ਵਿੱਚ ਮਿਲ ਗਈ ਸਾਗਰ ਹੋ ਗਈ। ਹੁਣ ਗੁਰੂ ਪਰਮੇਸ਼ਰ ਦੀ ਪੂਜਾ ਬੜੀ ਹੈ, ਸੇਵਾ ਬੜੀ ਹੈ, ਵਡਿਆਈ ਬੜੀ ਹੈ। ਕਹਿੰਦੇ ਜਿਹੜਾ ਗੁਰੂ ਪਰਮੇਸ਼ਰ ਦਾ ਰੂਪ ਹੋ ਗਿਆ ਉਹਦੀ ਵੀ ਦੁਨੀਆਂ 'ਤੇ ਪੂਜਾ ਪ੍ਰਤਿਸ਼ਠਾ ਹੁੰਦੀ ਹੈ, ਉਹਦੀ ਵੀ ਪੂਜਨ ਅਰਚਨ ਹੁੰਦੀ ਹੈ, ਉਹਦਾ ਵੀ ਸਨਮਾਨ ਹੁੰਦਾ ਹੈ, ਉਹਦਾ ਵੀ ਦੁਨੀਆਂ ਦੇ ਉੱਤੇ ਨਾਮ ਦਾ ਵਾਜਾ ਵੱਜਦਾ ਹੈ, ਜਸ ਦਾ ਵਾਜਾ ਵੱਜਦਾ ਹੈ, ਕੀਰਤੀ ਦਾ ਵਾਜਾ ਵੱਜਦਾ ਹੈ। ਸਾਧੂਆਂ ਸੰਤਾਂ ਦਾ ਵੇਖੋ ਦੁਨੀਆਂ 'ਤੇ ਕਿੰਨਾ ਅਦਬ ਹੈ। ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋ ਪਾਲ। ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਸਾਧੂ ਵੀ ਜਗਤ ਨੂੰ ਤਾਰਨੇ ਵਾਲੇ ਹੋ ਨਿਬੜਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜੀ ਬਣ, ਪਗਾਂ ਨੂੰ ਪਰਸ, ਚਰਨਾਂ ਨੂੰ ਪਰਸ, ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗਰਾਲ। ਔਰ ਇਹ ਅਰਦਾਸ ਕਰਿਆ ਕਰੋ, ਜਿਹੜਾ ਮਹਾਂਪੁਰਸ਼ ਗੁਰੂ ਪਰਮੇਸ਼ਰ ਨਾਲ ਜੋੜਦਾ ਹੈ ਅਸੀਂ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਜਾਈਏ। ਜਿਹੜਾ ਆਪ ਗੁਰੂ ਬਣ ਬੈਠਾ ਹੈ ਸਿੱਖ ਉਹਦੇ ਨੇੜੇ ਨਹੀਂ ਜਾਂਦਾ। ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ। ਸਾਧੂ ਦੀ ਸੰਗਤ ਵਿੱਚ ਬਹਿ ਕੇ ਨਾਮ ਜਪੀਏ, ਵਾਹਿਗੁਰੂ ਸਾਡੇ 'ਤੇ ਕਿਰਪਾ ਕਰਦੇ। ਤੁਸੀਂ ਯਾਦ ਰੱਖਿਓ ਜਿਹੜਾ ਸਾਧੂ ਦੀ ਸੇਵਾ ਵਿੱਚ ਆ ਜਾਂਦਾ ਉਹਨੂੰ ਨਜ਼ਾਤ ਮਿਲਦੀ ਹੈ। ਪਰ ਸਾਧੂ ਦੀ ਵਡਿਆਈ ਅਤੇ ਪੂਜਾ ਪ੍ਰਤਿਸ਼ਠਾ ਕਿਉਂ? ਕਿਉਂਕਿ ਗੁਰੂ ਪਰਮੇਸ਼ਰ ਦੇ ਗੀਤ ਗਾਉਂਦਾ। ਸਾਧ ਦੇ ਕਿਹੜੀਆਂ ਚਾਰ ਅੱਖਾਂ ਵੀ ਚਾਰ ਬਾਹਾਂ ਜਾਂ ਚਾਰ ਲੱਤਾਂ ਵੱਖਰਾ ਆਇਆ ਦੁਨੀਆਂ 'ਤੇ? ਨਾ, ਜਿੱਦਾਂ ਦੇ ਤੁਸੀਂ ਹੋ ਉੱਦਾਂ ਦਾ ਹੀ ਪੰਜਾਂ ਤੱਤਾਂ ਦਾ ਸਾਧੂ ਹੈ। ਪਰ ਸਾਡੇ ਜ਼ਿਹਨ ਵਿੱਚ ਸੰਸਾਰ ਹੈ, ਸਾਧੂ ਦੇ ਜ਼ਿਹਨ ਵਿੱਚ ਨਿਰੰਕਾਰ ਹੈ। ਪੂਜਾ ਗੁਰੂ ਨਾਨਕ ਅਕਾਲ ਦੇ ਨਾਮ ਦੀ ਹੈ। ਸੰਤ ਸ਼੍ਰੋਮਣੀ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ, ਉਹ ਸੁਲਾ ਕੁਲ ਸਮਝੇ ਗਏ। ਸਿੱਖ, ਹਿੰਦੂ, ਮੁਸਲਮਾਨ, ਈਸਾਈ ਲੋਕਾਂ ਨੇ ਉਹਨਾਂ ਦਾ ਅਦਬ ਕੀਤਾ। ਜਦੋਂ ਵੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਹਰਿਮੰਦਰ ਸਾਹਿਬ ਆਉਣਾ ਅਤੇ ਘੰਟਾ ਘੰਟਾ ਮੱਥਾ ਪਰਿਕਰਮਾ ਵਿੱਚ ਦਰਸ਼ਨੀ ਦਿਉੜੀ ਅੱਗੇ ਰਗੜੀ ਜਾਣਾ, ਹੁਣ ਨਾਲ ਸੰਗਤ ਬੜੀ ਆਉਂਦੀ। ਜਿੱਥੇ ਵੀ ਜਾਂਦੇ ਸਨ ਜਲੂਸ ਬਣ ਜਾਂਦਾ ਸੀ, ਜਲੂਸ ਕਹਿ ਦਿੰਦੇ ਨਾ ਭਾਈ ਇਕੱਠ ਨੂੰ, ਬਹੁਤ ਸੰਗਤ ਨਾਲ ਆਉਣੀ। ਇੱਕ ਦਿਨ ਪੁੱਛ ਲਿਆ ਕਿਸੇ ਗੁਰਮੁਖ ਨੇ, ਮਹਾਂਪੁਰਸ਼ੋ ਮੱਥਾ 'ਤੇ ਟੇਕਣਾ ਹੁੰਦਾ, ਇੱਕ ਵਾਰ ਟੇਕ ਲਿਆ ਇਹ ਰਗੜਦੇ ਹੀ ਰਹਿੰਦੇ ਹੋ, ਵੇਖੋ ਰੋਬੜਾ ਪੈ ਗਿਆ, ਸੁੱਜ ਗਿਆ ਮੱਥਾ ਤੁਹਾਡਾ, ਕਿਉਂ ਇੰਨੀ ਮੁਸ਼ਕਤ ਘਾਲਦੇ ਹੋ? ਅਤੇ ਵੇਖੋ ਪੂਰੇ ਸੰਤ ਦੀ ਨਿਸ਼ਾਨੀ। ਮਹਾਂਪੁਰਸ਼ ਕਹਿੰਦੇ ਗੱਲ ਇਹ ਹੈ, ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਸੇਵਕ ਹਾਂ, ਇਸੇ ਕਰਕੇ ਹੀ ਸੰਗਤ ਸਾਨੂੰ ਮੱਥਾ ਟੇਕਦੀ ਹੈ, ਰੋਕਣ ਦੇ ਬਾਵਜੂਦ ਸਜਦਾ ਕਰਦੀ ਹੈ। ਮੈਨੂੰ ਜਿੰਨੀ ਵਾਰ ਵੀ ਦਿਹਾੜੀ ਵਿੱਚ ਮੱਥਾ ਟਿਕਦਾ ਹੈ ਨਾ, ਮੈਂ ਉਨੀ ਵਾਰ ਹੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਮੱਥਾ ਰਗੜ ਕੇ ਬੇਨਤੀ ਕਰਦਾ ਹਾਂ, ਹੇ ਸੱਚੇ ਪਾਤਸ਼ਾਹ ਇਹ ਸਾਰਾ ਸਤਿਕਾਰ ਤੇਰੇ ਨਾਮ ਦਾ ਹੈ, ਮੈਂ ਨਾ ਚੀਜ਼ ਕੁਝ ਵੀ ਨਹੀਂ, ਇਹ ਸਾਰੀ ਬਖਸ਼ਿਸ਼ ਤੇਰੀ ਹੈ, ਤੇਰੀ ਨਦਰੇ ਨਿਆਮਤ ਹੈ, ਤੇਰਾ ਨਾਮ ਜਪਦੇ ਹੈ, ਤੇਰੇ ਨਾਮ ਨੂੰ ਹੀ ਮਸਤਕ ਝੁਕ ਰਿਹਾ ਹੈ, ਇਸ ਚੰਮ ਦੇ ਲਿਫਾਫੇ ਅੱਗੇ ਕਿੰਨੇ ਝੁਕਣਾ ਹੈ। ਇਹ ਹੈ ਪੂਰਾ ਸੰਤ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਗੁਰੂ ਪਰਮੇਸ਼ਰ ਦੀ ਪੂਜਾ ਕਰਦੇ ਨੇ ਉਹ ਪਾਰਸ ਹੋ ਗਏ ਤੇ ਦੁਨੀਆਂ ਉਹਨਾਂ ਦੀ ਪੂਜਾ ਕਰਦੀ ਹੈ।
ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸਾਚ ਬੁਝਾਏ।
ਜਿਹੜਾ ਫਿਰ ਗੁਰੂ ਪਰਮੇਸ਼ਰ ਦੇ ਸੇਵਕ ਦੀ ਪੂਜਾ ਕਰੇਗਾ, ਕਦਮ ਬੋਸੀ ਕਰੇਗਾ, ਕਦਮ ਚੁੰਮੇਗਾ, ਸੰਗਤ ਕਰੇਗਾ, ਨਾਮ ਜਪੇਗਾ ਉਹਦੇ ਕੋਲ ਬਹਿ ਕੇ, ਦੇਖਿਆ ਕੀ ਹੁੰਦਾ ਹੈ? ਦੀਖਿਆ ਦਾ ਜਿਹੜਾ ਭਾਵ ਹੈ ਉਹ ਇਹ ਹੈ, ਦੀਕਸ਼ਾ ਧਾਤੂ ਤੋਂ ਬਣਿਆ ਲਫ਼ਜ਼। ਸਿੱਖਿਆ ਨੂੰ ਆਉਂਦੇ ਨੇ, ਮੰਤਰ ਨੂੰ ਆਉਂਦੇ ਨੇ, ਉਪਦੇਸ਼ ਨੂੰ ਕਹਿ ਦਿੰਦੇ ਨੇ, ਨਾਮਦਾਨ ਨੂੰ ਕਹਿ ਦਿੰਦੇ, ਜਿਵੇਂ ਸਿੱਖਾਂ ਨੂੰ ਦੀਕਸ਼ਾ ਦਿੰਦੇ ਨੇ ਨਾ ਪੰਜ ਪਿਆਰੇ ਵੀ ਨਾਮ ਜਪੋ। ਤੋ ਕਹਿੰਦੇ ਜਿਹੜਾ ਪੂਰਨ ਮਹਾਂਪੁਰਸ਼ ਦੀ ਸੰਗਤ ਵਿੱਚ ਜਾਂਦਾ ਹੈ ਉਹ ਦਿਖਿਆ ਦਿੰਦਾ ਹੈ। ਕਾਹਦੀ ਦਿਖਿਆ? ਵਾਹਿਗੁਰੂ ਦੇ ਨਾਮ ਦੀ। ਵਾਹਿਗੁਰੂ ਦਾ ਨਾਮ ਉਹ ਸਾਧੂ ਆਪ ਜਪਦਾ ਹੈ, ਜਿਹਦੇ ਕਰਕੇ ਉਹਦੀ ਪੂਜਾ ਪ੍ਰਤਿਸ਼ਠਾ ਹੈ, ਆਪਣੇ ਮੁਰੀਦਾਂ ਨੂੰ ਵੀ ਨਾਮ ਜਪਾਉਂਦਾ ਹੈ ਤੇ ਬਖਸ਼ਿਸ਼ ਕਰਕੇ ਸੱਚ ਦੇ ਰੂਬਰੂ ਕਰਵਾ ਦਿੰਦਾ ਹੈ, ਵਾਹਿਗੁਰੂ ਦੇ ਰੂਬਰੂ ਕਰਵਾ ਦਿੰਦਾ ਹੈ, ਸੱਚ ਦੀ ਸੋਝੀ ਬੂਝ ਬੋਧ ਸਮਝ ਗਿਆਨ ਬਖਸ਼ ਦਿੰਦਾ ਹੈ। ਹਰ ਮਨ ਇਸ਼ਿਤ ਫਲ ਦੇਣ ਦੀ ਉਹਦੇ ਕੋਲ ਤਾਕਤ ਹੁੰਦੀ ਹੈ। ਗੁਰੂ ਨਾਨਕ ਅਕਾਲ ਪੁਰਖ ਖਜ਼ਾਨਿਆਂ ਦੇ ਮਾਲਕ ਨੇ ਤੇ ਸਾਧੂ ਕੁੰਜੀ ਬਰਦਾਰ ਹੁੰਦੇ ਨੇ। ਸਾਧੂਆਂ ਕੋ ਕੁੰਜੀ ਹੁੰਦੀ ਹੈ ਖਜ਼ਾਨਿਆਂ ਦੀ। ਰੋਜ਼ ਤੇ ਪੜ੍ਹਦੇ ਹੋ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਰਹੇ, ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕੈ ਸੰਗ ਤਰੈ ਸੰਸਾਰੋ। ਜਿਹੜੇ ਜਨ ਨੇ ਮਹਾਂਪੁਰਸ਼ ਨੇ ਉਹ ਰੋਗ ਸੋਗ ਮਿਟਾਉਣ ਵਾਲੇ ਹੁੰਦੇ ਨੇ, ਉਹ ਝੋਲੀਆਂ ਭਰਨ ਵਾਲੇ ਹੁੰਦੇ ਨੇ, ਔਰ ਉਹ ਆਪ ਮੁਕਤ ਨੇ, ਲੋਕਾਈ ਨੂੰ ਵੀ ਉਤਾਰਨੇ ਵਾਲੇ ਹੁੰਦੇ ਹਨ।
ਵਿਣ ਪਾਰਸੈ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ।
ਪਰ ਹੁਣ ਗੱਲ ਇਹ ਹੈ, ਇੱਥੇ ਅਧੂਰੇ ਬਹੁਤੇ ਨੇ, ਹੀਰੇ ਥੋੜੇ ਨੇ, ਕੱਚ ਬਹੁਤਾ ਹੈ, ਹੰਸ ਥੋੜੇ ਨੇ, ਬਗਲੇ ਬਹੁਤੇ ਨੇ। ਗੁਰੂ ਉਪਦੇਸ਼ ਲੈ ਕੇ ਪਰਮੇਸ਼ਵਰ ਦੇ ਨਾਮ ਦੀ ਕਈਆਂ ਨੇ ਕਮਾਈ ਨਹੀਂ ਕੀਤੀ ਹੁੰਦੀ ਤੇ ਲੋਕਾਂ ਨੂੰ ਵਿਖਾਉਂਦੇ ਫਿਰਨਗੇ ਜੀ ਅਸੀਂ ਪਾਰਸ ਹਾਂ, ਸਾਡੇ ਦਰ ਤੇ ਆਓ, ਅਸੀਂ ਕੰਨ 'ਚ ਫੂਕ ਮਾਰਾਂਗੇ, ਜੋਤ ਵਿਖਾਵਾਂਗੇ, ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਉਹ ਮਹਾਰਾਜ ਕਹਿੰਦੇ ਭੋਲਿਆ, ਇਹ ਤੇ ਆਪ ਨਹੀਂ ਪਹੁੰਚਿਆ ਮੰਜ਼ਲੇ ਮਕਸੂਦ ਤੇ, ਤੈਨੂੰ ਕੀ ਪਹੁੰਚਾਵੇਗਾ, ਇਹਨੂੰ ਆਪ ਨੂੰ ਉਸ ਰਸਤੇ ਦੀ ਸੋਝੀ ਨਹੀਂ ਹੈ, ਇਹ ਤੇ ਆਪ ਮੀਲ ਪੱਥਰ ਨੂੰ ਨਹੀਂ ਮਿਲਿਆ। ਇਹ ਆਪ ਮੀਲ ਪੱਥਰ ਕਿੱਥੋਂ ਬਣ ਗਿਆ? ਜਿਹਨੇ ਉਸ ਦੇਸ਼ ਨੂੰ ਵੇਖਿਆ ਹੀ ਨਹੀਂ, ਉਹਦੇ ਬਾਰੇ ਗਿਆਨ ਇਹਨੇ ਕਾਹਦਾ ਦੇਣਾ ਹੈ? ਇਹ ਤੈਨੂੰ ਉੱਥੇ ਨਹੀਂ ਪਹੁੰਚਾ ਸਕਦਾ, ਆਪ ਤੇ ਸਮਝਿਆ ਨਹੀਂ ਗੁਰੂ ਦੀ ਮਤ ਲੈ ਕੇ, ਤੈਨੂੰ ਕੀ ਸਮਝਾਵੇਗਾ, ਆਪ ਤੇ ਪਾਰਸ ਹੋਇਆ ਨਹੀਂ, ਤੈਨੂੰ ਕੀ ਇਹ ਸਵਰਨ ਬਣਾਵੇਗਾ। ਤੋ ਮਹਾਰਾਜ ਕਹਿੰਦੇ ਇੱਥੇ ਦਿਖਾਵਾ ਬੜਾ ਹੈ, ਇੱਥੇ ਨਕਲ ਬੜੀ ਹੈ, ਇੱਥੇ ਕਾਗਜ਼ ਦੇ ਫੁੱਲ ਬਹੁਤੇ ਨੇ, ਖੁਸ਼ਬੋਈ ਵਾਲੇ ਥੋੜੇ ਨੇ। ਪਰ ਖੈਰ ਉਹ ਯਤਨ ਕਰਦਾ ਹੈ, ਕੌਣ ਨਹੀਂ ਚਾਹੁੰਦਾ ਉਹਦੀ ਵਡਿਆਈ ਹੋਵੇ, ਉਹ ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਂਦਾ ਹੈ।
ਗੁਰੂ ਸਦਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ।
ਆਪਣੇ ਆਪ ਨੂੰ ਸਤਿਗੁਰੂ ਅਖਵਾਉਂਦਾ ਹੈ, ਅਗਿਆਨੀ ਹੈ, ਅੰਧਾ ਵੀ ਹੈ। ਹੁਣ ਅਗਿਆਨੀ ਅੰਧਾ, ਇੱਕ ਤੇ ਪਰਮਾਰਥ ਦੇ ਰਸਤੇ ਦੀ ਇਹਨੂੰ ਸਮਝ ਨਹੀਂ ਹੈ। ਯਾਦ ਰੱਖਿਓ, ਅੰਧ ਕੌਣ ਹੁੰਦਾ ਹੈ? ਜਿਹਨੂੰ ਐਸੇ ਵਾਹਿਗੁਰੂ ਨੇ ਬੁੱਧ ਰੂਪੀ ਨੇਤਰ ਨਹੀਂ ਦਿੱਤੇ ਵੀ ਉਹ ਪ੍ਰਭੂ ਦੇ ਰਸਤੇ ਦੀ ਸਮਝ ਪਾ ਸਕੇ। ਮਹਾਰਾਜ ਕਹਿੰਦੇ ਅਵਿਦਿਆ ਵਿੱਚ ਹੈ, ਮੂਰਖ ਹੈ, ਬੇਸਮਝ ਹੈ, ਵਿਚਾਰਹੀਨ ਹੈ, ਵਿਚਾਰ ਦੇ ਨੇਤਰ ਇਹਦੇ ਹੈ ਨਹੀਂ, ਗਿਆਨਹੀਣ ਹੈ, ਇਹਨੂੰ ਨਹੀਂ ਪਤਾ ਮੰਜ਼ਲੇ ਮਕਸੂਦ ਦਾ ਰਸਤਾ ਕਿਹੜਾ ਹੈ। ਅੱਛਾ, ਤੈਨੂੰ ਕਿਵੇਂ ਉਸ ਰਸਤੇ 'ਤੇ ਤੋਰੇ, ਤੈਨੂੰ ਕਿਵੇਂ ਪਰਮਾਤਮਾ ਤੱਕ ਪਹੁੰਚਾ ਦੇਵੇ? ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਆਪ ਨਾ ਬੁੱਝਾ ਲੋਕ ਬੁਝਾਈ, ਐਸਾ ਆਗੂ ਹੋਵਾਂ। ਆਪ ਤੇ ਪਤਾ ਨਹੀਂ ਰਸਤੇ ਦਾ, ਲੋਕਾਂ ਨੂੰ ਸਮਝਾਉਂਦਾ ਹੈ ਤੇ ਲੋਕ ਪਿੱਛੇ ਚੱਲ ਪਏ। ਕਹਿੰਦੇ ਅੰਧਾ ਆਗੂ ਜੇ ਥੀਐ ਕਿਉਂ ਪਾਧਰ ਜਾਣੈ। ਜਿਹੜਾ ਆਗੂ ਆਪ ਹੀ ਅੰਨਾ ਹੈ ਭਾਈ ਜੀ, ਉਹ ਰਸਤੇ ਨੂੰ ਕਿਵੇਂ ਜਾਣੇਗਾ? ਆਪ ਮੁਸੈ ਮਤ ਹੋਸ਼ੀ ਹੈ ਕਿਉਂ ਰਾਹ ਪਛਾਣੈ। ਕਹਿੰਦੇ ਇਹ ਆਪ ਹੋਸ਼ੀ ਮਤ ਵਾਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਲੁੱਟਿਆ ਗਿਆ ਤੇ ਤੁਹਾਨੂੰ ਬਿਨਾਂ ਲੁੱਟੇ ਕਿਵੇਂ ਮੰਜ਼ਿਲ ਤੱਕ ਪਹੁੰਚਾ ਦੇਵੇਗਾ? ਜਿਹੜਾ ਆਪ ਸ਼ੁਭ ਗੁਣਾਂ ਨੂੰ ਲੁਟਾ ਬੈਠਾ ਹੈ ਤੁਹਾਨੂੰ ਕਿਵੇਂ ਵਾਹਿਗੁਰੂ ਤੱਕ ਪਹੁੰਚਾਵੇਗਾ? ਨਾਨਕ ਅੰਧਾ ਹੋਏ ਕੈ ਦੱਸੇ ਰਾਹ, ਸਬਸ ਮੁਹਾਏ ਸੱਥ ਹੈ, ਇਹਦਾ ਨੁਕਸਾਨ ਬੜਾ ਹੈ। ਆ ਪੰਨਾ ਸੀ, ਨਾਲ ਕਾਫੀ ਲੋਕ ਇਹਦੇ ਤੁਰ ਪਏ, ਕਹਿੰਦੇ ਇਹਨੇ ਤੇ ਲੁੱਟੇ ਜਾਣਾ ਹੈ, ਇਹ ਸਾਰੇ ਦੇ ਸਾਰੇ ਜਿਹੜੇ ਇਹਦੇ ਮੁਰੀਦ ਹੈ ਇਹਨੇ ਸਾਥ ਵੀ ਲੁਟਾ ਬਹਿਣਾ ਹੈ, ਇਹਦੇ ਨਾਲ ਦੇ ਵੀ ਲੁੱਟੇ ਜਾਣੇ ਨੇ। ਅੱਛਾ ਤੁਸੀਂ ਰਾਹ ਲੰਘਣਾ ਹੈ, ਮੰਨ ਲਓ ਇੱਥੇ ਸੜਕ ਪਾਰ ਕਰਨੀ ਹੈ ਅਤੇ ਉੱਥੇ ਕੋਈ ਖੂੰਡੀ ਲੈ ਕੇ ਅੰਨਾ ਖਲੋਤਾ ਅਤੇ ਤੁਸੀਂ ਜਾ ਕੇ ਉਹਦਾ ਪੱਲਾ ਫੜ ਲਓ ਵੀ ਸਾਨੂੰ ਪਾਰ ਲੰਘਾ, ਕਿੱਥੋਂ ਲੰਘਾਵੇਗਾ ਉਹ। ਤੁਸੀਂ ਸਾਗਰ ਤੋਂ ਪਾਰ ਲੰਘਣਾ ਹੈ, ਨਦੀ ਤਰਨੀ ਹੈ, ਉਹ ਕੰਢੇ 'ਤੇ ਇੱਕ ਆਦਮ ਦੀ ਜਾਤ ਬੈਠਾ ਸੀ, ਤੁਸੀਂ ਆਖਿਆ ਭਾਉ ਕਿਸ਼ਤੀ ਹੈ ਨਹੀਂ ਹੈ, ਬਾਹੋਂ ਫੜ ਅਤੇ ਸਾਨੂੰ ਵੀ ਪਾਰ ਲੈ ਜਾ। ਉਹਨੇ ਬਾਂਹ ਫੜ ਲਈ, ਤਰਨਾ ਉਹ ਆਪ ਵੀ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ, ਆਪ ਵੀ ਡੁੱਬਿਆ ਅਤੇ ਯਾਰ ਵੀ ਡੁੱਬ ਗਏ। ਤੋ ਜਿਹਨੂੰ ਆਪ ਸਮਝ ਨਹੀਂ ਹੈ ਅਧੂਰੇ ਦੀ ਸ਼ਰਨ ਜਾ ਕੇ ਤੁਸੀਂ ਕਿਵੇਂ ਪ੍ਰਾਪਤੀ ਕਰੋਗੇ? ਇਹ ਜਿਹੜੀ ਕਿਸ਼ਤੀ ਤੁਸੀਂ ਚੜ੍ਹੇ ਹੋਏ ਉਹ ਇਹਨਾਂ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਛੇਕ ਨੇ, ਇਹਨਾਂ ਆਪ ਵੀ ਡੁੱਬਣਾ ਅਤੇ ਨਾਲਦਿਆਂ ਨੂੰ ਵੀ ਡੁੱਬਣਾ। ਤੋ ਦੇਹ ਧਾਰੀ ਗੁਰੂ ਡੰਮ ਤੋਂ ਬਚ ਕੇ ਰਹਿਣਾ ਹੈ, ਸਾਧੂਆਂ ਸੰਤਾਂ ਦਾ ਅਦਬ ਕਰੋ ਜਿਹੜੇ ਗੁਰੂ ਪਰਮੇਸ਼ਰ ਨਾਲ ਜੋੜਦੇ ਨੇ, ਜਿਹੜੇ ਆਪ ਗੁਰੂ ਅਖਵਾਉਂਦੇ ਨੇ। ਸਿੱਖੋ ਗੁਰੂ ਪਰਮੇਸ਼ਰ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਦਸੋ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਦੇ ਇੱਕ ਰੋਮ ਦੇ ਤੁਲ ਵੀ ਐਸੇ ਕਰੋੜਾਂ ਪਖੰਡੀ ਨਹੀਂ ਟਿਕਦੇ। ਤੋ ਸਾਧੂ ਦਾ ਅਦਬ ਕਰਨਾ ਹੋਰ ਵਿਸ਼ਾ ਹੈ, ਸਤਿਗੁਰੂ ਲਫ਼ਜ਼ ਨਹੀਂ ਵਰਤਿਆ ਜਾਵੇਗਾ। ਮਹਾਰਾਜ ਕਹਿੰਦੇ ਨੇ ਅੱਗੇ ਗਿਆ ਮੋਹੇ ਮੋਹ ਪਾਹੇ ਸੋ ਐਸਾ ਆਗੂ ਜਾਪੈ, ਕਹਿੰਦੇ ਇੱਥੇ ਤੇ ਨੁਕਸਾਨ ਹੋਇਆ ਹੀ ਹੈ। ਕਹਿੰਦੇ ਅੱਗੇ ਦੀ ਬਾਤ ਕਰਾਂ ਤੇ ਦਰਗਾਹ ਵਿੱਚ ਵੀ ਜੁੱਤੀਆਂ ਖਾਵੇਗਾ ਤੇ ਯਾਰਾਂ ਨੂੰ ਨਾਲ ਹੀ ਪੈਣੀਆਂ ਨੇ ਜਿਹੜੇ ਇਹਦੇ ਸੰਗੀ ਨੇ। ਸੇਵਾ ਰੀਝ ਨਾ ਜਮਾਂ ਨੇ ਕਰਨੀ ਹੈ ਅਧੂਰਿਆਂ ਦੀ ਤੇ ਉਹਨਾਂ ਦੇ ਯਾਰਾਂ ਦੀ। ਇੱਕ ਵਾਰ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਸੰਗਤਾਂ ਨੂੰ ਤਾਰਦੇ ਨੇ, ਭਾਈ ਜੋਧ ਰਾਏ ਦੇ ਪਿੰਡ ਕਾਂਗੜ ਫਿਰਨ, ਉੱਥੇ ਨਾਲ ਬਾਬਾ ਵਿਧੀ ਚੰਦ ਜੀ ਵਰਗੇ ਮੁਖੀਏ ਸਿੱਖ ਨੇ ਤੇ ਅੱਗੋਂ ਇੱਕ ਅਜਗਰ ਰਸਤੇ ਤੇ ਆਉਂਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਇੱਕ ਅਜਗਰ ਭਾਰੀ ਮਹਾ ਨਿਕਸਿਓ ਮੁਖ ਬਾਏ ਦਾਰੁਨ ਦੀਰਘ ਦੁਖੀ ਬਹੁ ਗਮਨਤ ਫੁੰਕ ਰਾਏ, ਫੁੰਕਾਰ ਦਾ ਅਜਗਰ ਆਉਂਦਾ ਹੈ। ਨਜ਼ਦੀਕ ਆਇਆ ਪਾਤਸ਼ਾਹ ਦੇ ਸਿੱਖ, ਕਹਿੰਦੇ ਮਹਾਰਾਜ ਪਰਾਂ ਕਰ ਦਈਏ ਤੁਹਾਡੇ ਰਸਤੇ 'ਚ। ਗੁਰਦੇਵ ਕਹਿੰਦੇ ਨਹੀਂ ਆਉਣ ਦਿਓ। ਜਦੋਂ ਅਜਗਰ ਨੇੜੇ ਆਇਆ ਤੇ ਚਰਨਾਂ ਦਾ ਪੋਲਾ ਜਿਹਾ ਸਪਰਸ਼, ਥੋੜ੍ਹੀ ਜਿਹੀ ਠੋਕਰ ਮਾਰੀ ਗੁਰਾਂ ਨੇ, ਉਹ ਸਰੀਰ ਖਿਲਰ ਗਿਆ। ਤੇ ਜਦੋਂ ਸਰੀਰ ਖਿਲਰਿਆ ਉਹਦਾ ਤੇ ਵਿੱਚੋਂ ਕੁਰਬੁਲ ਕੁਰਬੁਲ ਕਰਦੇ ਕੀੜੇ ਨਿਕਲੇ ਤੇ ਉਹ ਜਿਹੜਾ ਸੂਖਮ ਸਰੀਰ ਸੀ, ਜੋਤ ਸੀ, ਉਹ ਗੁਰਾਂ ਦੇ ਅੱਗੇ ਪ੍ਰਗਟ ਹੋ ਗਈ। ਬਾਬਾ ਵਿਧੀ ਚੰਦ ਜੀ ਆਦਿਕ ਸਾਰਿਆਂ ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਜਿਉਂਦੇ ਸੱਪ ਨੂੰ ਕੀੜੇ ਪਏ ਹੋਏ ਨੇ, ਹੁਣ ਠੋਕਰ ਲੱਗੀ ਹੈ, ਖਿਲਰ ਗਿਆ ਹੈ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਵਿਧੀ ਚੰਦ ਜੀ, ਭਾਈ ਜੋਧ ਰਾਏ ਜੀ, ਇਹ ਅਜਗਰ ਦੇ ਜਨਮ ਤੋਂ ਪਹਿਲਾਂ ਇਹਦਾ ਜਨਮ ਇੱਕ ਪਖੰਡੀ ਗੁਰੂ ਵਾਲਾ ਸੀ, ਪੂਜਾ ਪ੍ਰਤਿਸ਼ਠਾ ਕਰਵਾਉਂਦਾ ਸੀ, ਲੋਕ ਸੇਵਾ ਇਹਦੀ ਕਰਦੇ ਸਨ, ਮਾਇਆ ਪਦਾਰਥ ਇਹਨੂੰ ਚੜਾਉਂਦੇ ਸਨ ਵੀ ਇਹ ਪਰਮਾਰਥ ਦਾ ਰਸਤਾ ਦਿਖਾ ਦੇਵੇ, ਸਾਨੂੰ ਮੁਕਤ ਕਰ ਦੇਵੇਗਾ। ਇਹ ਆਪ ਕਰਤਾਰ ਨੂੰ ਵਾਹਿਗੁਰੂ ਨੂੰ ਚੇਤੇ ਨਹੀਂ ਸੀ ਕਰਦਾ, ਧਨ ਪਦਾਰਥ ਖਾ ਕੇ ਸੁੱਤਾ ਰਹਿੰਦਾ ਸੀ। ਜਿਹਨੇ ਆਪ ਸੰਸਾਰ ਦਾ ਤੇਹ ਕੀਤਾ ਹੈ, ਮਾਇਆ ਦਾ ਤੇਹ ਕੀਤਾ, ਉਹ ਸੰਸਾਰ ਤੇ ਜੂਨ ਧਾਰ ਗਿਆ। ਬਾਣੀ ਚਾਹੁੰਦਾ ਨਾ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਵੱਲ ਵੱਲ ਔਤਰੈ। ਸੱਪ ਦੀ ਜੂਨੇ ਪੈਂਦਾ ਜਿਹੜਾ ਮਾਇਆ ਨਾਲ ਬਹੁਤਾ ਮੋਹ ਕਰਦਾ। ਹੀ ਵਿਲ ਬੀ ਰੀਇਨਕਾਰਨੇਟਿਡ ਓਵਰ ਐਂਡ ਓਵਰ ਅਗੇਨ ਇਨ ਦਾ ਫਾਰਮ ਆਫ ਸਰਪੈਂਟਸ, ਇੱਕ ਡਾਕਟਰ ਅਰਥ ਕਰਦਾ ਇਹਦੇ, ਕਹਿੰਦਾ ਵਾਰ ਵਾਰ ਸੱਪ ਬਣ ਕੇ ਜੰਮਦਾ। ਚਲੋ ਮਹਾਰਾਜ ਮੰਨਿਆ ਵੀ ਇਹ ਸੱਪ ਹੈ ਤੇ ਆਹ ਕੀੜੇ ਕੌਣ ਨੇ? ਗੁਰਦੇਵ ਕਹਿੰਦੇ ਚੇਲੇ ਨੇ ਸਾਰੇ, ਨਾ ਇਹ ਆਪ ਮੁਕਤ ਹੋਇਆ ਨਾ ਚੇਲੇ ਮੁਕਤ ਹੋਏ। ਹੁਣ ਜਿਹੜਾ ਧਨ ਖਾਧਾ ਸੀ ਇਸ ਸਾਧ ਨੇ, ਉਹ ਆਪਣਾ ਧਨ ਇਹਦਾ ਚੰਮ ਖਾ ਕੇ ਵਸੂਲ ਰਹੇ ਨੇ ਚੇਲੇ ਦੇ ਕੀੜੇ ਬਣ ਕੇ। ਦੰਭੀ ਆਪ ਵੀ ਜੂਨਾ ਵਿੱਚ ਜਾਂਦਾ ਹੈ, ਚੇਲੇ ਵੀ ਡੁੱਬਦੇ ਨੇ। ਮੁਕਤੀ ਦਾ ਦਾਤਾ ਕੌਣ ਹੈ? ਲੱਖ ਚੌਰਾਸੀ ਹੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਗੁਰ ਪ੍ਰਸਾਦ ਮੁਕਤ ਗਤ ਪਾਏ ਬਿਨਾਂ ਪੂਰੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਤੋਂ ਮੁਕਤੀ ਨਹੀਂ ਹੈ ਪੂਰਾ ਗੁਰੂ ਹੀ ਲਿਬਰੇਸ਼ਨ ਬਖਸ਼ਦਾ ਹੈ ਤੋ ਅਧੂਰਿਆਂ ਦੇ ਯਾਰ ਡੁੱਬ ਜਾਂਦੇ ਨੇ ਉਹ ਵੀ ਗੁਰੂ ਆਪ ਡੁੱਬੇ ਸਨ ਅਤੇ ਚੇਲਿਆਂ ਨੂੰ ਵੀ ਡੁੱਬਣਾ ਪੈਂਦਾ ਹੈ ਜੇ ਸਾਖੀ ਬਾਰੇ ਹੋਰ ਜਾਣਨਾ ਹੈ ਤਾਂ ਗੁਰਦੁਆਰਾ ਕਲਿਆਣਸਰ ਸਾਹਿਬ ਪਾਤਸ਼ਾਹੀ ਛੇਵੀਂ ਬਣਿਆ ਹੋਇਆ ਹੈ ਪਿੰਡ ਲਧਾਈ ਬਾਘਾ ਪੁਰਾਣਾ ਮੋਗੇ ਦਾ ਇਲਾਕਾ ਹੈ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਸੇਵਾ ਕਰਵਾਈ ਸੀ ਤੋ ਬਾਣੀ ਕਹਿੰਦੀ ਹੈ ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਪੂਰੇ ਗੁਰੂ ਦੀ ਚਾਕਰੀ ਕਰੋ ਫਿਰ ਮੁਕਤੀ ਹੈ ਅਧੂਰੇ ਲੈ ਬਹਿੰਦੇ ਹਨ
ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ
ਗੁਰਦੇਵ ਕਹਿੰਦੇ ਪੂਰੇ ਗੁਰੂ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਮਿਲਦੇ ਨੇ ਬਿਨਾਂ ਵਾਹਿਗੁਰੂ ਦੀ ਨਦਰੇ ਨਿਆਮਤ ਤੋਂ ਪੂਰਾ ਗੁਰੂ ਮਿਲਦਾ ਨਹੀਂ ਤੇ ਪੂਰੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ
ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ
ਗੁਰਦੇਵ ਜਿਹੜੇ ਨੇ ਉਹ ਆਪਣੀ ਵਡਿਆਈ ਆਪ ਬਖਸ਼ ਦਿੰਦੇ ਨੇ ਗੁਰਦੇਵ ਜਿਹੜੇ ਨੇ ਉਹ ਆਪ ਨਦਰੇ ਨਿਆਮਤ ਕਰਕੇ ਆਪਣੀ ਵਡਿਆਈ ਕਰਵਾ ਲੈਂਦੇ ਹਨ ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਦੀਨ ਦੁਨੀਆਂ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਅਗੰਮੀ ਫੁਰਮਾਨ ਹੈ ਮਨੁੱਖਤਾ ਦੇ ਭਲੇ ਹਿੱਤ ਪਾਤਸ਼ਾਹ ਨੇ ਬਖਸ਼ਿਆ ਸਮਝਾਇਆ ਹੈ ਪੂਰੇ ਗੁਰੂ ਦੀ ਸ਼ਰਨ ਆਓਗੇ ਤੇ ਜੀਵਨ ਮੁਕਤ ਹੋ ਜਾਓਗੇ ਅਧੂਰਿਆਂ ਦੇ ਚਰਨੀ ਲੱਗੋਗੇ ਇੱਥੇ ਵੀ ਮੂੰਹ ਕਾਲਾ ਤੇ ਪਰਲੋਕ ਵੀ ਜਾਂਦਾ ਰਹੇਗਾ ਪੂਰਿਆਂ ਗੁਰਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੋ ਖੰਡੇ ਦੀ ਪੌਲ ਛਕੋ ਜੀਵਨ ਸਫਲਾ ਹੋਵੇ ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ
ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ